ਲਿਖ ਸੱਜਣ ਜਾਂ ਗੁਰੂ ਦੀ ਕਿਰਪਾ ਦੁਆਰਾ ਅਤੇ ਕਵਿਤਾ ਦੁਆਰਾ ਗੁਰੂ ਕਾ ਜਸ ਸੁਣਾ ਕਰਕੇ ਨਿਹਾਲ ਕਰਨ ਵਾਲੇ ਸੱਜਣ ਦੇ ਪਿੱਛੋਂ ਮੇਰੇ ਵਰਗੇ ਅਨਪੜ੍ਹ ਬੰਦੇ ਦਾ ਬੋਲਣਾ ਸੋਭਦਾ ਨਹੀਂ। ਜੋ ਅੱਜ ਦੇ ਦਿਨ ਆਪਾਂ ਇੱਥੇ ਇਕੱਤਰ ਹੋਏ ਹਾਂ ਸਿੱਖ ਕੌਮ ਵਾਸਤੇ ਬੜਾ ਭਾਰੀ ਇਹ ਆਉਣ ਵਾਲੇ ਸਮੇਂ ਵਿੱਚ ਪ੍ਰੇਰਣਾ ਦੇਣ ਵਾਲਾ ਮਹਾਨ ਦਿਨ ਹੈ। ਭਾਈ ਬਖਸ਼ੀਸ਼ ਸਿੰਘ ਜੀ ਦਿਆਲਪੁਰੀ ਨੇ ਬੜੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਦੱਸੇ ਹਨ, ਅਨੇਕ ਪ੍ਰਕਾਰ ਦੇ ਗੁਰੂਆਂ ਦਾ ਵੀ ਵਰਣਨ ਕੀਤਾ ਹੈ। ਭਾਵੇਂ ਚਾਰ ਪ੍ਰਕਾਰ ਦੇ ਗੁਰੂ ਸ਼ਬਦ ਉਹਨਾਂ ਨੇ ਵਰਤਿਆ ਸੀ, ਉਹਨਾਂ ਵਿੱਚੋਂ ਵੀ ਗਾਹਕ ਕਈ ਅਨੇਕ ਪ੍ਰਕਾਰ ਦੇ ਹੋਰ ਪੈਦਾ ਗਿੱਦੜ ਗੁਰੂ, ਸ਼ੇਰ ਗੁਰੂ, ਬਿੱਲਾ ਗੁਰੂ, ਇਹ ਨਾਂ ਹਨ ਗ੍ਰੰਥਾਂ ਵਿੱਚ ਇਹਨਾਂ ਚੀਜ਼ਾਂ ਦੇ। ਅਤੇ ਕਵਿਤਾ ਸੁਣਾਉਂਦਿਆਂ ਸੁਣਾਉਂਦਿਆਂ ਉਹਨਾਂ ਆਪਣੇ ਵਿਚਾਰ ਵਿੱਚ ਇਹ ਵੀ ਪ੍ਰਗਟ ਕੀਤਾ ਸੀ ਕਿ ਨਿੰਕ ਹਰਾਮੀ ਜੋ ਗੰਗੂ ਹੈ ਮਾਇਆ ਦੇ ਲਾਲਚ ਵਿੱਚ ਆ ਕੇ ਬੜਾ ਭਾਰੀ ਪਾਪ ਕੀਤਾ, ਉਸਦੇ ਮਨ ਵਿੱਚ ਚੋਰ ਪ੍ਰਵੇਸ਼ ਹੋਇਆ। ਤੇ ਚੋਰ ਵੀ ਚਾਰ ਪ੍ਰਕਾਰ ਦੇ ਮੰਨੇ ਹਨ, ਚਾਰ ਪ੍ਰਕਾਰ ਦੇ ਚੋਰਾਂ ਵਿੱਚੋਂ ਕਵੀ ਵੀ ਚਾਰ ਪ੍ਰਕਾਰ ਦੇ ਮੰਨੇ ਹਨ। ਸਿਆਣੇ ਦਾ ਵਿਚਾਰ ਹੈ ਏਕ ਕਵੀ ਹੈ ਭਾਰਜਾ, ਏਕ ਕਵੀ ਹੈ ਪੂਤ, ਏਕ ਕਵੀ ਹੈ ਮਿੱਤਰਵਤ, ਏਕ ਕਵੀ ਅਵਧੂਤ। ਪ੍ਰਸ਼ਨ ਹੈ ਅੱਗੇ ਕੌਣ ਕਵੀ ਹੈ ਭਾਰਜਾ, ਕੌਣ ਕਵੀ ਹੈ ਪੂਤ, ਕੌਣ ਕਵੀ ਹੈ ਮਿੱਤਰਵਤ, ਕੌਣ ਕਵੀ ਅਵਧੂਤ। ਅੱਗੇ ਉੱਤਰ ਹੈ ਇਹਨਾਂ ਚੀਜ਼ਾਂ ਦਾ ਕਾਵ ਚੁਰਾਏ ਭਾਰਜਾ, ਜਿਹੜਾ ਕਿਸੇ ਦੀ ਕਵਿਤਾ ਚੁਰਾ ਕੇ ਤੇ ਪਿੱਛੋਂ ਆਪਣਾ ਨਾਂ ਉਸ ਵਿੱਚ ਪਾ ਲਵੇ ਉਹਨੂੰ ਇਸਤਰੀ ਕਵੀ ਮੰਨਿਆ ਗ੍ਰੰਥਾਂ ਨੇ। ਕਾਵ ਚੁਰਾਏ ਭਾਰਜਾ ਅਰਥ ਚੁਰਾਏ ਪੂਤ, ਜਿਹੜਾ ਕਿਸੇ ਦੇ ਅਰਥ ਚੁਰਾ ਕਰਕੇ ਫਿਰ ਕਹੇ ਕਿ ਮੈਨੂੰ ਆਪਣੀ ਬੁੱਧੀ ਤੋਂ ਸਫਰ ਮੰਨਦੇ ਹਨ ਉਸਨੂੰ ਪੁੱਤਰ ਕਵੀ ਮੰਨਿਆ। ਦਰਸਤਾਂਤ ਚੁਰਾਏ ਮਿੱਤਰਵਤ, ਜਿਹੜਾ ਕਿਸੇ ਦਾ ਦਰਸਤਾਂਤ ਲੈ ਕੇ ਫਿਰ ਸੰਗਤਾਂ ਵਿੱਚ ਉਹ ਸੁਣਾਵੇ ਉਸਨੂੰ ਮਿੱਤਰ ਕਵੀ ਮੰਨਿਆ। ਪਰ ਸੁੱਤੇ ਰਚੇ ਅਵਧੂਤ, ਜਿਹੜਾ ਆਪਣੇ ਆਪ ਤੋਂ ਰਚੇ ਉਹਨੂੰ ਸ਼ੁੱਧ ਕਵੀ ਮੰਨਿਆ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਭਾਈ ਬਖਸ਼ੀਸ਼ ਸਿੰਘ ਤੇ ਕਿਰਪਾ ਕੀਤੀ ਹੈ, ਇਹ ਕਿਸੇ ਦੇ ਆਸਰੇ ਨਾਲ ਨਹੀਂ, ਗੁਰੂ ਦਾ ਆਸਰਾ ਲੈ ਕੇ ਆਪ ਇਹ ਕਵਿਤਾ ਮੌਕੇ ਦੇ ਮੁਤਾਬਕ ਰਚ ਕੇ ਸੰਗਤਾਂ ਵਿੱਚ ਸੁਣਾ ਕੇ ਜਸ ਖੱਟਦਾ ਤੇ ਕਰਦਾ ਹੈ। ਇਸੇ ਕਾਰਨ ਹੀ ਸਾਰੀ ਸੰਗਤ ਇਸ ਨਾਲ ਪਿਆਰ ਕਰਦੀ ਹੈ। ਇੱਕ ਕਵੀ ਚੋਰ ਹੁੰਦਾ, ਇੱਕ ਧੰਨ ਦਾ ਚੋਰ ਹੁੰਦਾ, ਇੱਕ ਮਨ ਦਾ ਚੋਰ ਹੈ ਤੇ ਇੱਕ ਨਾਮ ਦਾ ਚੋਰ ਹੈ। ਸਤਿਗੁਰੂ ਜੀ ਨੇ ਫਰਮਾਇਆ ਨਾਮ ਦੁਰਾਏ ਚੱਲੇ ਸੋ ਚੋਰ, ਜਿਹੜਾ ਨਾਮ ਨੂੰ ਛੁਪਾ ਕੇ ਚੱਲੇ ਭਾਵ ਜਪੇ ਨਾ, ਸਭ ਤੋਂ ਵੱਡਾ ਚੋਰ ਉਹ ਹੈ। ਆਪਾਂ ਇੱਥੇ ਇਕੱਤਰ ਹੋਏ ਹਾਂ, ਮਨਾਂ ਵਿੱਚ ਵਿਚਾਰ ਕਰਕੇ ਜਾਣੀ ਹੈ। ਭਾਵੇਂ ਮੈਂ ਸਮਾਨ ਤਾਂ ਹੋਰ ਤੇ ਚੱਲਣਾ ਸੀ, ਪਰ ਚੋਰ ਸ਼ਬਦ ਉਹਨਾਂ ਨੇ ਆਪਣੀ ਕਵਿਤਾ ਤਿਆਰ ਕੀਤਾ ਕਰਕੇ ਯਾਦ ਆ ਗਿਆ ਹੈ। ਆਪਾਂ ਇੱਥੇ ਚੋਰ ਬਣ ਕੇ ਜਾਣਾ ਜਾਂ ਬਣ ਕੇ ਆਇਆ ਹੈ ਜਾ ਕੇ ਚੋਰੀ ਦਾ ਤਿਆਰ ਕਰਕੇ ਜਾਣਾ, ਇਹ ਚੀਜ਼ ਆਪਾਂ ਚੇਤੇ ਰੱਖਣੀ ਹੈ। ਮਹਾਰਾਜ ਕਹਿੰਦੇ ਹਨ ਤੇ ਤਸਕਰ ਜੋ ਨਾਮ ਨਾ ਲੇਵਾ ਹੈ ਵਾਸਾ ਕੋਟ ਪੰਚਾਸਾ, 55 ਕਰੋੜ ਪ੍ਰਕਾਰ ਦੀ ਧਰਤੀ ਹੈ ਉਹਦੇ ਵਿੱਚੋਂ ਜਿਹੜੀ 50 ਕਰੋੜ ਧਰਤੀ ਮੰਨੀ ਹੈ ਗ੍ਰੰਥਾਂ ਨੇ, ਉਹਦੇ ਵਿੱਚ ਉਹ ਲੋਕਾਂ ਦਾ ਵਾਸਾ ਹੁੰਦਾ ਹੈ ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਭਜਨ ਨਹੀਂ ਕਰਦੇ, ਗੁਰੂ ਕੀ ਸਿੱਖਿਆ ਤੇ ਨਹੀਂ ਚੱਲਦੇ। ਇਹਦੇ ਤਾਂ ਅਖੀਰਲੇ ਦਿਨ ਮੈਂ ਬੋਲਾਂ ਗੁਰਮਤਿ ਕੰਪ ਜੋ ਅੱਖਰ ਤੁਹਾਡਾ ਕੇਵਲ ਗੁਰਮਤਿ ਕੰਪ ਤੇ ਨਸ਼ਿਆਂ ਅੱਖਰਾਂ ਤੇ ਉਹਦੇ ਵਿਸਤਾਰ ਸਾਹਿਤ ਕੁਝ ਕਹਾਂਗੇ ਤੁਹਾਡੇ ਚਰਨਾਂ ਚ। ਉਹ ਲੋਕ ਚੋਰ ਹਨ ਜੋ ਨਾਮ ਨੀ ਜਪਦੇ, ਉਹ ਲੋਕ 50 ਕਰੋੜ ਜਿਹੜੀ ਤਾਂਬੇ ਦੀ ਧਰਤੀ ਮੰਨੀ ਹੈ ਉਹਦੇ ਵਿੱਚ ਉਹਨਾਂ ਦਾ ਵਾਸਾ ਗ੍ਰੰਥਾਂ ਨੇ ਮੰਨਿਆ ਕਿ ਆਪਾਂ ਉਸ ਦੇ ਵਸਨੀਕ ਹੋਣਾ, ਜਾ ਕੇ 84 ਦਾ ਬੰਧਨ ਕੱਟ ਕੇ ਮਾਨਸ ਦੇ ਨੂੰ ਸਫਲਿਆ ਕਰਕੇ ਉਸ ਅਕਾਲ ਪੁਰਖ ਦੇ ਲੜ ਲਾ ਕੇ ਉਹਦੀ ਗੋਦ ਦਾ ਨਿੰਘ ਮੰਨਣਾ ਹੈ। ਇਹਦੇ ਬਾਰੇ ਤੁਹਾਨੂੰ ਸਾਰੇ ਨੌਜਵਾਨਾਂ ਨੂੰ ਮਨ ਵਿੱਚ ਆਪਣੇ ਵਿਚਾਰ ਰੱਖਣੀ ਚਾਹੀਦੀ ਹੈ। 84 ਲੱਖ ਜੂਨ ਭੋਗ ਕੇ ਮਾਨਸ ਦੇ ਮਿਲੀ ਹੈ ਤੇ ਮਾਨਸ ਦੇ ਮਿਲੀ ਕਿਸ ਵਾਸਤੇ ਹੈ? ਪਰਮੇਸ਼ਰ ਦੀ ਸਖਿਆਤਤਾ ਵਾਸਤੇ, ਪ੍ਰਗਟਤਾ ਵਾਸਤੇ, ਦਰਸ਼ਨਾਂ ਵਾਸਤੇ। ਭਈ ਪ੍ਰਾਪਤ ਮਨੁੱਖ ਦੇ ਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਉੱਥੇ ਕੀ ਕਰਨਾ, ਗੱਲਾਂ ਕਰਨੀਆਂ, ਗਾਣੇ ਗਾਉਣੇ ਆ ਜਾਂ ਰੂਪ ਵੇਖ ਕੇ ਭਰਮੀ ਜਾਣਾ, ਨਹੀਂ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਇੱਕੋ ਇੱਕ, ਕੇਵਲ ਨਿਸ਼ਚੇ ਕਰਕੇ ਦ੍ਰਿੜਤਾ ਸਹਿਤ, ਕੇਵਲ ਨਾਮ ਜਪ ਹੋਰੇ ਪ੍ਰਾਣੀ ਪਰ ਏਕ ਕੀ ਸਰਨ, ਇੱਕ ਵਾਹਿਗੁਰੂ ਅਕਾਲ ਪੁਰਖ ਦੀ ਸਰਨ ਚ ਪਵੋ, ਮਨੁੱਖਾਂ ਦੀ ਸਰਨ ਦਾ ਤਿਆਗ ਕਰੋ। ਸਤਿਗੁਰੂ ਦੇ ਦਰ ਵਿੱਚ ਆ ਕੇ ਜੇ ਕਿਸੇ ਹੋਰ ਮਨੁੱਖ ਤੇ ਆਸ ਰੱਖਾਂਗੇ ਤਾਂ ਬੜਾ ਭਾਰੀ ਘਾਟਾ ਪਵੇਗਾ। ਦੁਖੀ ਦੁਨੀ ਸਿਹੇੜੀਐ ਜਾਏ ਤਾਂ ਲੱਗਾ ਦੁੱਖ, ਨਾਨਕ ਸੱਚੇ ਨਾਮਨ ਕਿਸੇ ਨੂੰ ਲੱਥੋ ਭੁੱਖ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਆਸਾਂ ਦੀ ਭੁੱਖ ਨਹੀਂ ਮਿੱਟਦੀ, ਤ੍ਰਿਸ਼ਨਾ ਦੇ ਤੇ ਨਹੀਂ ਦੂਰ ਹੁੰਦੇ। ਜਿਸ ਪਰਮੇਸ਼ਰ ਨੇ ਆਪਾਂ ਨੂੰ ਸਿੱਖਾਂ ਦੇ ਘਰੇ ਜਨਮ ਦਿੱਤਾ, ਪਹਿਲਾਂ ਤਾਂ ਮਨੁੱਖਾ ਜਨਮ ਦਿੱਤਾ ਤੇ ਮਨੁੱਖਾ ਜਨਮ ਵੀ ਸਿੱਖਾਂ ਦੇ ਘਰੇ ਦਿੱਤਾ ਤੇ ਸਿੱਖਾਂ ਦੇ ਘਰੇ ਵੀ ਪੰਜਾਬ ਵਿੱਚ ਦਿੱਤਾ ਤੇ ਪੰਜਾਬ ਵਿੱਚ ਵੀ ਆਪਾਂ ਨੂੰ ਅੰਮ੍ਰਿਤਸਰ ਦੇ ਦਰਸ਼ਨਾਂ ਦਾ ਸੁਭਾਗ ਬਖਸ਼ਿਆ ਹੈ। ਇਦੋਂ ਵੱਡੇ ਆਪਾਂ ਹੋਰ ਬਖਸ਼ਿਸ਼ ਗੁਰੂ ਕੋਲ ਕੀ ਭਾਲਦੇ ਹਾਂ? ਸਤਿਗੁਰੂ ਦੀ ਪਵਿੱਤਰ ਰਸਨਾ ਤੋਂ ਉੱਚਰੀ ਹੋਈ ਅੰਮ੍ਰਿਤਮਈ ਧੁਰਕੀ ਬਾਣੀ ਆਏ ਤੈਨੂੰ ਸਗਲੀ ਚਿੰਤ ਮਿਟਾਈ ਦੁਆਰਾ। ਸਤਿਗੁਰੂ ਦਾ ਫਰਮਾਨ ਹੈ, ਕਈ ਜਨਮ ਭਏ ਕੀਤ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਫਾਇਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਮ ਕਾਲ ਇਹ ਦੇਹ ਸੰਜਰੀਆ। ਸਿਆਣੇ ਦਾ ਵਿਚਾਰ ਹੈ, 20 ਲੱਖ ਅਸਥਾਵਰ ਜਨ, 9 ਲੱਖ ਜਲਚਰ ਸਮਨ, 11 ਲੱਖ ਪੂਰਮ ਕਵੀ ਗਾਏ, 5-6 ਗਨ 10 ਲੱਖ ਬਿਤਾਏ, 30 ਲੱਖ ਅਸ ਜਨ ਭਾਈ, 4 ਲੱਖ ਬਾਨਰ ਦੁਖਦਾਈ, ਜਬ 84 ਜੇ ਕੱਟ ਆਵੇ ਤਾਂ ਮਾਨਸ ਕੇ ਤੁਨਕੋ ਪਾਵੇ। ਇੰਨੀਆਂ ਜੂਨਾਂ ਧੋ ਕੇ ਤੁਹਾਨੂੰ ਖਾਲਸਾ ਦੀ ਮਾਨਸ ਦੇ ਮਿਲੀ ਹੈ ਕਿ ਜੇ ਮਨੁੱਖਾਂ ਦੇ ਪ੍ਰਾਪਤ ਕਰਕੇ ਸਿੱਖਾਂ ਦੇ ਘਰੇ ਜੰਮ ਕੇ ਤੇ ਫਿਰ ਆਪਾਂ ਕੈਂਚੀ ਤੇ ਪੁੱਛਣੇ ਦਾ ਸ਼ਿਕਾਰ ਹੋ ਰਹੀਏ ਕਿ ਆਪਾਂ ਨੂੰ ਕੋਈ ਸਿਆਣਾ ਕਹੇਗਾ? ਭਗਤ ਕਬੀਰ ਜੀ ਦਾ ਵਚਨ ਹੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ, ਕਿਹਦੀ ਕੁਸਲਾਤ ਗਲਤੀ ਕਹੋਗੇ, ਹੱਥ ਚ ਦੀਵਾ ਹੋਵੇ, ਅੱਖਾਂ ਤੁਹਾਡੀਆਂ ਬਲੌਰਾਂ ਵਰਗੀਆਂ, ਨੇਤਰ ਚੰਗੇ ਹੋਣ, ਨਿਗਾਹ ਪੂਰੀ ਹੋਵੇ, ਖੂਹ ਕੁੱਟਿਆ ਹੋਵੇ, ਫਿਰ ਕੜੰਮ ਦੇਣੇ ਉਹਦੇ ਛਾਲ ਮਾਰ ਦਈਏ, ਅੱਖਾਂ ਦਾ ਤਗਨਾ ਕੋਈ ਨਹੀਂ, ਨਾ ਕੋਈ ਦੀਵੇ ਦਾ ਗੁਨਾਹ ਹੈ, ਉਹ ਹੈ ਤੇ ਖੋਪਰੀ ਦਾ ਹੈ, ਦਿਮਾਗ ਦਾ ਹੈ। ਤੇ ਜੇ ਗੁਰੂ ਨੇ ਇਹ ਦਿੱਤਾ, ਇਹਦੀ ਪ੍ਰਾਪਤੀ ਦੇ ਬਾਵਜੂਦ ਵੀ ਆਪਾਂ ਕਹੀਏ ਕਿ ਸਾਨੂੰ ਕੁਝ ਹੋਰ ਚਾਹੀਦਾ ਹੈ, ਉਹ ਠੀਕ ਨਹੀਂ ਹੋਵੇਗਾ। ਕਈਆਂ ਵੀਰਾਂ ਦਾ ਇਹ ਵੀ ਖਿਆਲ ਰਹਿੰਦਾ ਕਿ ਗੁਰੂ ਨੇ ਸਾਨੂੰ ਕੀ ਦਿੱਤਾ ਹੈ। ਪਰਸੋਂ ਬਾਤ ਸੁਣ ਰਿਹਾ ਸੀ, ਸ਼ਾਇਦ ਕੱਲ੍ਹ ਦੀ ਗੱਲ ਹੋਵੇ, ਮੈਨੂੰ ਖਿਆਲ ਭੁੱਲ ਗਿਆ ਹੋਵੇ, ਇੱਕ ਸਿਆਣੇ ਸੱਜਣ ਨੇ ਕੁਝ ਆਪਣੇ ਵਿਚਾਰ ਉੱਪਰ ਤੁਹਾਡੇ ਕੋਲ ਰੱਖੇ ਸੀ। ਉਹਨਾਂ ਦੇ ਵਿਚਾਰਾਂ ਵਿੱਚ ਕਿਹਾ ਸੀ ਕਿ ਸਾਨੂੰ ਕੁਝ ਖਿਆਲ ਰੱਖਣਾ ਚਾਹੀਦਾ ਹੈ, ਕੁਝ ਅੱਖਰ ਉਹਨਾਂ ਵਰਤੇ ਸੀ ਮੈਨੂੰ ਵਿਸਰ ਗਏ ਹੋ। ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਹਿਲਾਂ ਆਪਣਾ ਭਾਂਡਾ ਸਾਫ਼ ਕਰਨਾ ਚਾਹੀਦਾ। ਜੇ ਅਸੀਂ ਅੰਮ੍ਰਿਤ ਛੱਕ ਵੀ ਲਈਏ, ਮੈਂ ਸੁਣ ਰਿਹਾ ਸੀ ਥੱਲੇ ਉਹਨੂੰ, ਜੇ ਅਸੀਂ ਅੰਮ੍ਰਿਤ ਛੱਕ ਵੀ ਲਈਏ, ਬਾਣੀ ਪੜ੍ਹ ਵੀ ਲਈਏ, ਉਹਦੇ 'ਤੇ ਤੁਰੀਏ ਨਾ, ਉਹਦਾ ਲਾਭ ਕੀ ਹੋਵੇਗਾ। ਸ਼ਾਇਦ ਉਸਨੇ ਪਤਾ ਨਹੀਂ ਕਿਸ ਖਿਆਲ ਨਾਲ ਪ੍ਰੇਮੀ ਨੇ ਵਿਚਾਰ ਦਿੱਤਾ, ਉਹਦਾ ਆਪਣਾ ਵਿਚਾਰ ਹੋਵੇਗਾ ਦੁਨਿਆਵੀ ਵਿੱਦਿਆ ਦਾ। ਖਾਲਸਾ ਜੀ, ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ। ਸਰੀਰ ਅਤੇ ਸਵਾਸਾਂ ਦਾ ਜਿਤਨਾ ਸੰਬੰਧ ਹੈ, ਅੰਮ੍ਰਿਤ ਦਾ ਇਦੋਂ ਵੀ ਜ਼ਿਆਦਾ ਸੰਬੰਧ ਹੈ ਸਰੀਰ ਨਾਲ, ਸਿੱਖੀ ਨਾਲ ਬਹੁਤ ਜ਼ਰੂਰੀ ਹੈ। ਜਿਹੜਾ ਇਹ ਕਿਹਾ ਜਾਂਦਾ ਜੀ ਕੀ ਲਾਭ ਹੋਵੇਗਾ ਜੇ ਬਾਣੀ ਪੜ੍ਹ ਵੀ ਲਈ, ਅੰਮ੍ਰਿਤ ਛੱਕ ਵੀ ਲਿਆ, ਉਹਦਾ ਲਾਭ ਤਾਂ ਪਾਕਿਸਤਾਨ ਦੱਸਿਆ ਜਾ ਸਕਦਾ ਜੇ ਕੋਈ ਸਿਰਾ ਹੋਵੇ। ਉਹਦੇ ਬਾਰੇ ਇੰਨਾ ਹੀ ਕਿਹਾ ਜਾਵੇਗਾ, ਕਹਿਦੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ ਭਾਵੇਂ ਪਰਮੇਸ਼ਰ ਦੀ ਸਿਖਿਆ ਪਰੇ ਪ੍ਰਥਾਵਾਂ ਸ਼ਬਦ। ਭਾਈ ਸ਼ਬੇਗ ਸਿੰਘ ਅਤੇ ਭਾਈ ਸ਼ਾਹਬਾਜ ਸਿੰਘ ਜਿਸ ਵੇਲੇ ਸ਼ਹੀਦੀ ਦੇਣ ਲੱਗੇ ਹੈ, ਉਸ ਵੇਲੇ ਉਹਨਾਂ ਦੇ ਸਾਥੀ ਪਹਿਰੇਦਾਰ ਨੇ ਜਾਂ ਉਸ ਮੌਕੇ ਦੇ ਹਾਕਮ ਨੇ ਕਿਹਾ ਸੀ ਕਿ ਤੁਹਾਨੂੰ ਇਹ ਚਰਖੜੀ ਵਿੱਚੋਂ ਕੀ ਮਿਲਦਾ, ਤਾਂ ਭਾਈ ਸ਼ਬੇਗ ਸਿੰਘ ਨੇ ਉੱਤਰ ਦਿੱਤਾ ਸੀ ਜਾਂ ਸ਼ਾਹਬਾਜ ਸਿੰਘ ਨੇ ਕਿ ਗੁਰਮੁਖਾ ਤੈਨੂੰ ਇਹ ਪਤਾ ਨਹੀਂ, ਕਿਤੇ ਚਰਖੜੀ ਦੇ ਬੰਦਾ ਝੂਠਾ ਲੈ ਕੇ ਵੇਖੇ ਤੇ ਤੈਨੂੰ ਪਤਾ ਲੱਗੇ ਤੇ ਰਸ ਕਿੰਨਾ। ਜਿਹੜਾ ਬੰਦਾ ਕੇਵਲ ਕਥਨੀ ਕਰੀ ਜਾਂਦਾ, ਕਰਨੀ ਵਿੱਚ ਨਹੀਂ ਆਉਂਦਾ, ਉਹਨੂੰ ਆਨੰਦ ਕਾਹਦਾ ਆਉਣਾ। ਤੁਹਾਡੇ ਅੱਗੇ ਥਾਲੀ ਰੱਖੀ ਹੋਵੇ, ਪ੍ਰਸ਼ਾਦਾ ਉਹਦੇ 'ਚ ਪਰੋਸਿਆ ਹੋਵੇ, ਤੇ ਤੁਸੀਂ ਕਹੇ ਚਲੋ ਨੀ ਭੁੱਖ ਲੱਗੀ ਆ ਖਾਵੋ ਨਾ, ਪੇਟ ਭਰ ਜਾਵੇਗਾ, ਬਿਲਕੁਲ ਨਹੀਂ ਭਰੇਗਾ, ਭੁੱਖੇ ਰਹੋਗੇ, ਪ੍ਰਸ਼ਾਦਾ ਭਾਵੇਂ ਖਰਾਬ ਹੋ ਜਾਵੇ। ਜਦੋਂ ਤੱਕ ਆਪਾਂ ਉਸ ਰਸਤੇ ਤੁਰਦੇ ਨਹੀਂ, ਤੁਹਾਨੂੰ ਕੀ ਪਤਾ ਤਦੋਂ ਤੱਕ ਕਿ ਇਸ ਰਸਤੇ ਵਿੱਚ ਆਨੰਦ ਕਿੰਨਾ ਕੁ। ਦਿਆਲਪੁਰੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ ਕਿ ਮਾਇਆ ਪੈਸਾ ਹੀ ਪੈਸਾ ਸਾਰਾ ਕੁਝ। ਦੁਨਿਆਵੀ ਲੋਕਾਂ ਦੇ ਸੰਬੰਧ ਵਿੱਚ ਉਹਨਾਂ ਨੇ ਆਪਣੇ ਵਿਚਾਰ ਰੱਖੇ ਹੈ ਮੌਕੇ ਮੁਤਾਬਕ, ਕਿ ਦੁਨਿਆਵੀ ਲੋਕਾਂ ਦੀ ਸੋਚ ਵੀ ਇਹ ਹੀ ਹੈ। ਉਹਨਾਂ ਨੇ ਆਪਣੀ ਕਵਿਤਾ ਵਿੱਚ ਰਾਜਨੀਤਿਕਾਂ ਦੇ ਪੱਖ ਨੂੰ ਨਾਲ ਨਾਲ ਆਰੰਭ ਕਰਕੇ ਤੋੜਦਿਆਂ ਹੋਇਆਂ ਇਹ ਵਿਚਾਰ ਪ੍ਰਗਟ ਕੀਤੇ ਹੈ। ਪਰ ਜੇ ਆਪਾਂ ਮਾਇਆ ਦੇ ਮਗਰ ਪੈ ਜਾਈਏ, ਮਾਇਆ ਖਾਲਸਾ ਜੀ ਖੜੋ ਨਹੀਂ ਸਕਦੇ, ਪਰਛਾਵਾਂ ਹੈ। ਗੁਰੂ ਸਾਹਿਬ ਦਾ ਫਰਮਾਨ ਵੀ ਹੈ, ਗਹੁ ਕਰ ਚੱਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ। ਮਨੁੱਖ ਤੁਰਿਆ ਜਾ ਰਿਹਾ ਹੈ, ਪਰਛਾਵਾਂ ਨਾਲ ਨਾਲ ਤੁਰਿਆ ਜਾਂਦਾ ਹੈ, ਤੇ ਮਨੁੱਖ ਪਰਛਾਵੇਂ ਵੱਲ ਮੁੜ ਕੇ ਉਹਨੂੰ ਪਕੜਨ ਦੀ ਕੋਸ਼ਿਸ਼ ਕਰੇ, ਥੱਕ ਜਾਵੇਗਾ, ਡਿੱਗ ਪਵੇਗਾ, ਪਰ ਪਰਛਾਵਾਂ ਹੱਥ ਵਿੱਚ ਨਹੀਂ ਆਵੇਗਾ। ਮਾਇਆ ਇੱਕ ਪਰਛਾਵਾਂ ਹੈ, ਨਾਮ ਇੱਕ ਸਰੂਪ ਹੈ, ਨਾਮ ਰੂਪ ਸਰੂਪ ਦੇ ਪਿੱਛੇ ਪਿੱਛੇ ਮਾਇਆ ਰੂਪੀ ਪਰਛਾਵਾਂ ਆਉਂਦਾ। ਸਤਿਗੁਰੂ ਜੀ ਨੇ ਬਚਨ ਕਹਿਆ ਰਿਧ ਸਿੱਧ ਨਾਮ ਹੈ ਕੀ ਦਾਸੀ, ਦਾਸੀ ਨਾਮ ਬੋਲੀ ਦਾ, ਤੇ ਨੌਕਰਾਣੀ ਹੋਵੇ ਤੁਹਾਡੇ ਘਰਾਂ ਵਿੱਚ ਜਿਵੇਂ ਕਈਆਂ ਦੇ ਹੁੰਦੀਆਂ ਮੀਰਾਂ ਦੇ। ਮਾਇਆ ਜਿਹੜੀ ਹੈ ਭਗਤੀ ਕਰਨ ਵਾਲਿਆਂ ਦੀ ਬੋਲੀ ਹੈ, ਦਾਸੀ ਹੈ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕੱਜ, ਕਰ ਕਰ ਥੱਕ ਕੇ ਵੱਡੇ ਵਡੇਰੇ, ਕਿਵੇਂ ਹੀ ਨਾ ਕੀਏ ਕਾਜ ਮਾਇਆ ਪੂਰੇ। ਆਪਾਂ ਇੱਥੇ ਸੁਣ ਰਹੇ ਸੀ ਕਿ ਮਾਇਆ ਨਾਲ ਸਖਤ ਵਿਆਹ ਹੋ ਜਾਂਦੇ ਹੈ ਤੇ ਗਰੀਬ ਛੜੇ ਮ ਲੰਘ ਜਾਂਦੇ ਹੈ। ਮਹਾਰਾਜ ਕਹਿ ਰਹੇ ਕਿ ਕਰ ਕਰ ਥੱਕ ਕੇ ਵੱਡੇ ਵਡੇਰੇ, ਕਿਵੇਂ ਹੀ ਨਾ ਕੀਏ ਕਾਜ ਮਾਇਆ ਪੂਰੇ। ਮਾਇਆ ਨਾਲ ਕੰਮ ਕਦੇ ਨਹੀਂ ਪੂਰਾ ਹੁੰਦਾ, ਕੰਮ ਪੂਰਾ ਹੁੰਦਾ ਤੇ ਕੇਵਲ ਇੱਕੋ ਇੱਕ ਨਾਮ ਹੈ, ਇੱਕੋ ਇੱਕ ਅੰਮ੍ਰਿਤ ਹੈ, ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਨ ਤੇ ਗੁਰੂ ਕੀ ਸਾਹ ਸੰਗਤ ਦੀ ਪ੍ਰਾਪਤੀ ਦਾ ਥਾਂ ਹੈ। ਇਸ ਤੋਂ ਬਿਨਾਂ ਕੰਮ ਬਾਕੀ ਸਾਰੇ ਅਧੂਰੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਤੁਹਾਡੇ ਸੱਜਣ ਅਖੰਡ ਪਾਠੀ ਹਨ, ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ। ਵਿਸ਼ੇਸ਼ ਤੌਰ 'ਤੇ ਜਿਹੜੇ ਕਥਾ ਕਰਦੇ ਹੈ ਜਾਂ ਸੁਣਦੇ ਹੈ, ਸਿਧਾਂਤ ਨੂੰ ਸਮਝਦੇ ਹੈ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਪਤਾ ਹੋਵੇਗਾ। ਤੁਸੀਂ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਲਵੋ, ਉਸ ਦੇ ਵਿੱਚ ਕੇਵਲ ਇੱਕ ਰਾਜੇ ਨੂੰ ਥਾਂ ਮਿਲਿਆ। ਜੇ ਸਾਰੇ ਭਗਤਾਂ ਦੀ ਗਿਣਤੀ ਕਰੀਏ ਨਾ, ਉਹਨਾਂ ਵਿੱਚੋਂ ਇੱਕ ਰਾਜੇ ਨਾਮ ਵਾਲੇ ਨੂੰ ਕੇਵਲ ਥਾਂ ਮਿਲਿਆ, ਬਾਕੀ ਕਿਸੇ ਨੂੰ ਨਹੀਂ ਮਿਲਿਆ। ਤੇ ਰਾਜੇ ਨੂੰ ਉਸ ਨੂੰ ਥਾਂ ਮਿਲਿਆ ਜਿਸ ਰਾਜੇ ਨੇ ਮਾਇਆ ਪਰਮੇਸ਼ਰ ਦੀ ਸਮਝੀ ਹੈ। ਜਿਸ ਰਾਜੇ ਨੇ ਮਾਇਆ ਆਪਣੀ ਸਮਝੀ ਹੈ ਉਹਨੂੰ ਉੱਥੇ ਥਾਂ ਨਹੀਂ ਮਿਲਿਆ। ਇਤਿਹਾਸ ਸਾਰਾ ਪੜ੍ਹ ਲਵੋ, ਗ੍ਰੰਥ ਸਾਰੇ ਪੜ੍ਹ ਲਵੋ, ਮਿਲੀ ਨਮਾਣੇ ਮਾਣ। ਜਿਹੜਾ ਨਮਾਣਾ ਨਕਾਣਾ ਤੇ ਰਜਾਣਾ ਦਬਾਇਆ ਹੋਇਆ ਉਸ ਮਨੁੱਖ ਨੂੰ ਖਾਲਸਾ ਜੀ ਗੁਰੂ ਘਰ 'ਚ ਜਗ੍ਹਾ ਮਿਲੀ ਹੈ। ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾਲ ਸੁਣਾ ਹੀ ਬਹੁ ਰੋਲ ਕਚੋਲਾ। ਨਾਮ ਸੁਣਤ ਜਨ ਵਿਸ਼ੂ ਡਸਾਨ। ਕਥਾ ਕਰ ਲਵੋ, ਕੀਰਤਨ ਸ਼ੁਰੂ ਕਰ ਦੇਵੋ, ਜਿਵੇਂ ਹੁਣ ਇਹਨਾਂ ਭਾਂਜਨ ਨੇ ਕਵਿਤਾ ਸਾਹਿਬ ਜਦ ਇਸ ਸੰਬੰਧ 'ਚ ਪੜ੍ਹੀ ਸੀ, ਇਹੋ ਜਿਹੀ ਕੋਈ ਜਸ ਵਾਲੀ ਕਵਿਤਾ ਸ਼ੁਰੂ ਕਰ ਦਿਓ, ਮਾਇਆ ਧਾਰੀ ਨੂੰ ਨੀਂਦ ਆ ਜਾਵੇਗੀ। ਪਰ ਮਹਾਰਾਜ ਕਹਿੰਦੇ ਬੁਰੇ ਕਾਮ ਤੋਂ ਊਠ ਖਲੋਇਆ, ਨਾਮ ਕੀ ਦੇਲਾ ਪਾ ਪੈ ਸੋਇਆ। ਟੈਲੀਵਿਜ਼ਨ ਵੇਖਣੇ ਹਨ, ਗੰਦੇ ਰੇਡੀਓ ਸੁਣਨੇ ਹਨ, ਸਿਨੇਮੇ ਦੇਖਣੇ ਹਨ, ਨੀਂਦ ਨਹੀਂ ਮਨੁੱਖ ਨੂੰ ਆਉਂਦੀ। ਪਰ ਜੇ ਕਥਾ ਕੀਰਤ ਅਤੇ ਗੁਰਮਤਿ ਦਾ ਪ੍ਰਚਾਰ ਸੁਣਨਾ ਹੋਵੇ ਤਾਂ ਗੜਾਕਾ ਰੋਗ ਚੰਬੜ ਜਾਂਦਾ। ਗੜਾਕਾ ਰੋਗ ਨਿਮ ਸਿੰਘ ਨੀਂਦ ਨੂੰ ਕਹਿੰਦੇ ਆ, ਉਹ ਅਸਵਾਰ ਹੋ ਜਾਂਦਾ, ਕਈਆਂ ਦੀਆਂ ਪੱਗਾਂ ਵੀ ਲੱਥ ਜਾਂਦੀਆਂ। ਅਸੀਂ ਬੁਰੀ ਹਾਲਤ ਕਥਾ ਵਿੱਚ ਵੇਖੀ ਦੀ ਹੈ, ਜਿਹੜੇ ਨਵੇਂ ਨਵੇਂ ਜੇ ਆਉਂਦੇ ਹੈ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਥਾਂ ਦਿੱਤਾ ਹੈ। ਸਭ ਤੋਂ ਪਹਿਲਾਂ ਸ਼੍ਰੋਮਣੀ ਪਦਵੀ ਮਿਲੀ ਹੈ ਅਤੇ ਜੁਲਾਹਿਆਂ ਦੇ ਘਰੇ ਜੰਮੇ ਨੂੰ ਮਿਲੀ ਹੈ, ਭਗਤ ਕਬੀਰ ਜੀ ਨੂੰ। ਜੇ ਇੱਥੇ ਥਾਂ ਮਿਲਿਆ ਤਾਂ ਜੁੱਤੀਆਂ ਗੰਢ ਕੇ ਮਸਾਂ ਮਸਾਂ ਗੁਜ਼ਾਰਾ ਕਰਕੇ ਰੋਟੀ ਖਾਣ ਵਾਲੇ ਮਨੁੱਖ ਨੂੰ, ਭਗਤ ਰਵਿਦਾਸ ਜੀ ਨੂੰ, ਇਕੱਲਾ ਥਾਂ ਹੀ ਨਹੀਂ ਮਿਲਿਆ, ਭਗਤ ਵਜਿਆ ਤਾਂ ਚੱਕਾਂ ਦੇ ਵਿੱਚ ਚਮਰੇਟਾ, ਭਾਵੇਂ ਉਹਨੂੰ ਚਮਰੇਟਾ ਕਹਿੰਦੇ ਸੀ ਪਰ ਵਧੀਆ ਭਗਤ ਹੈ। ਤੁਸੀਂ ਸਾਰੇ ਪੜ੍ਹਿਆ, ਕੋਈ MA ਪੜ੍ਹਿਆ, ਕੋਈ ਹੋਰ ਡਿਗਰੀਆਂ ਦਾ ਮਾਲਕ ਹੈ, ਮੈਂ ਤਾਂ ਚਲਾਉਣ ਪੜ੍ਹਾਂ ਤੁਹਾਡੇ 'ਚ, ਮੇਰਾ ਸਰ ਜਾਵੇਗਾ ਇੰਨੇ ਕੁ ਨਾਲ। ਜਦੋਂ ਵੀ ਆਪਾਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ, ਉੱਥੇ ਕੋਈ ਸੰਤ ਮੱਥਾ ਟੇਕਦੇ, ਕੋਈ ਢਾਡੀ ਕਵੀ, ਕੋਈ ਪੜ੍ਹਿਆ ਲਿਖਿਆ, ਉਹਨੂੰ ਭਗਤ ਅਰਦਾਸ ਦੇ ਚਿਣਾਰ ਦੇ ਪੈਰ 'ਤੇ ਮੱਥਾ ਟੇਕਣਾ ਪਵੇਗਾ। ਕਿਹੜੀ ਮਾਇਆ ਸੀ ਉਹਦੇ ਕੋਲ? ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਰਿੱਧ ਸਿੱਧ ਸਾ ਮੋਹ ਹੈ, ਨਾਮ ਹੈ ਵਸਾ ਮਨ ਹੋਏ। ਰਿੱਧੀਆਂ ਸਿੱਧੀਆਂ ਇੱਕ ਮਾਇਆ ਹੈ। ਰਿੱਧੀ ਸਿੱਧੀ ਹੁੰਦੀ ਕੀ ਹੈ, ਨਿੱਧੀਆਂ ਕੀ ਹੁੰਦੀਆਂ ਹੈ? ਰਿੱਧੀ ਉਸ ਨੂੰ ਕਹਿੰਦੇ ਹੈ ਅੰਨ ਦੀ ਅਤੋਟਤਾ। ਅੰਨ ਦੀ ਅਤੋਟਤਾ ਦਾ ਭਾਵ ਹੈ ਕਿ ਪੰਜ ਸੇਰ ਪੱਕਾ ਪਦਾਰਥ ਲੈ ਕੇ, ਚਾਹੇ ਮਠਿਆਈ ਹੋਵੇ ਚਾਹੇ ਦਾਲ ਪ੍ਰਸ਼ਾਦਾ ਹੋਵੇ, ਉਹ ਇੱਕ ਪਰਦੇ ਵਿੱਚ ਜਿਵੇਂ ਕਨਾਤਾਂ ਤੁਸੀਂ ਲਾਈਆਂ, ਇਹਦੇ ਵਿੱਚ ਉਹਨੂੰ ਰੱਖ ਲੈਣਾ ਅਤੇ ਜਿਸ ਨੂੰ ਇਹ ਪ੍ਰਾਪਤ ਹੋਈਆਂ ਹੋਣ ਗੁਰਬਾਣੀ ਪੜ੍ਹ ਕੇ ਭਗਤੀ ਦੁਆਰਾ, ਉਹ ਭੰਡਾਰਾ ਵਰਤਾਉਣ ਲੱਗ ਪਵੇ। ਅੱਠ ਦਿਨ ਜਿਤਨੀ ਮਰਜ਼ੀ ਸੰਗਤ ਆ ਜਾਵੇ, ਭਾਵੇਂ ਲੱਖਾਂ ਬੰਦਾ ਛੱਕ ਜਾਣ, ਉਹ ਪੰਜ ਸੇ ਪਦਾਰਥ ਮੁੱਕਦਾ ਨਹੀਂ, ਉਹਨੂੰ ਰਿੱਧੀ ਕਹਿੰਦੇ ਹੈ। ਸਿੱਧੀ ਕੀ ਹੁੰਦੀ ਹੈ? 18 ਸਿੱਧੀਆਂ ਮੰਨੀਆਂ ਹੈ। ਸਿੱਧੀ ਹੁੰਦੀ 5 ਪੈਸੇ ਆਪਣੇ ਖੀਸੇ 'ਚ ਪਾ ਲੈਣੇ, ਅਤੇ 8 ਦਿਨ ਭਾਵੇਂ ਗੱਡੀਆਂ ਭਰ ਕੇ ਤੋਰ ਦੇਵੇ ਉਹ, ਅਤੇ ਖੀਸੇ 'ਚੋਂ 5 ਪੈਸੇ ਨਹੀਂ ਮੁੱਕਦੇ, ਹੱਥ 'ਚ ਉਹਦੇ ਮਾਇਆ ਆਈ ਜਾਊਗੀ, ਉਹਨੂੰ ਸਿੱਧੀ ਕਹਿੰਦੇ ਹੈ। ਨਿੱਧੀ ਕੀ ਹੁੰਦੀ ਹੈ? ਜਿਵੇਂ ਆਪਾਂ ਇੱਥੇ ਬੈਠੇ ਹਾਂ, ਜਿਸ ਨੂੰ ਆਪਣੇ ਵਿੱਚੋਂ ਨਿੱਧੀ ਪ੍ਰਾਪਤ ਹੈ, ਉਹ ਤੁਹਾਡੇ ਸਾਰਿਆਂ ਦੇ ਮਨ ਦੇ ਸੰਕਲਪ ਨੂੰ ਸਮਝ ਲਵੇਗਾ ਵੀ ਕੀ ਕਿਹੜਾ ਹੁਣ ਸੌਣ ਨੂੰ ਕਹਿੰਦਾ, ਕਿਹੜਾ ਗਾਲਾਂ ਕੱਢਦਾ ਦਿਲ 'ਚ, ਕਿਹੜਾ ਕਹਿੰਦਾ ਸਾਹਿਬ ਮਗਰੋਂ ਲੱਥੇ ਖਹਿੜਾ ਛੁੱਟੇ, ਕਿਹੜਾ ਕਹਿੰਦਾ ਕੁਝ ਹੋਰ ਸੁਣਾਵੇ। ਇੱਕ ਰੱਤੀ ਰੱਤੀ ਦਾ ਨਾਲ ਨਾਲ ਜਿਵੇਂ ਉਹ ਕਿਹਨੂੰ ਕਹਿੰਦੇ ਅਤੇ ਟੈਲੀਵਿਜ਼ਨ, ਜਿਵੇਂ ਉਹਦੇ 'ਚ ਫੋਟੋਆਂ ਵਹਿੰਦੇ ਹਾਂ, ਇਸ ਤਰ੍ਹਾਂ ਉਹਦੇ ਸਾਹਮਣੇ ਚੀਜ਼ਾਂ ਆ ਜਾਂਦੀਆਂ। ਇੱਥੇ ਬੈਠਿਆ ਕਨੇਡਾ, ਅਮਰੀਕਾ, ਇੰਗਲੈਂਡ, ਅਫਰੀਕਾ, ਯੂਰਪ, ਜਿੱਥੋਂ ਮਰਜ਼ੀ ਸਮਝਣਾ ਚਾਹੇ ਉਹ ਸਮਝ ਲੈਂਦਾ। ਪਰ ਉਹ ਜਿਹੜੇ ਪਰਮੇਸ਼ੁਰ ਦੇ ਪਿਆਰੇ ਹੈ, ਉਹ ਇਹਨਾਂ ਵਿੱਚ ਖਾਲਸਾ ਜੀ ਨਹੀਂ ਫਸਦੇ, ਇਹਨਾਂ ਵਿੱਚ ਵੀ ਦੁਨਿਆਵੀ ਲੋਕ ਹੀ ਫਸਦੇ ਹੈ। ਦੁਨਿਆਵੀ ਉਹ ਹੈ ਜਿਹੜੇ ਰਿੱਧੀਆਂ ਸਿੱਧੀਆਂ ਨੂੰ ਸਾਰੀ ਸਹੀ ਮੰਨ ਕੇ ਅਤੇ ਮਾਇਆ ਦੇ ਮੋਹ 'ਚ ਫਸ ਜਾਣ, وہ اس راستے چ کھڑو جاندے ہیں کیونکہ ستگرو کا فرمان ہے ہوں نزدیک خدائے دے بھیت نہ کسے دین جڑے خدا پرمیشر دے نیڑے ہے وہ بھیت نہیں دیں بھکھے ننگے بھی کٹتے دن غریبی دے دن بھی ویکھدے ہیں سیس کٹوا لیں پر ناٹک چیٹک کیے ککاجا پرب لوگن کا آوت لاجا ناٹک چیٹکوں کا کم سمجھتے ہیں رد سد جات فری تب کاؤں سے کیا کاج تیرے کہنے کی گت کیا کہو میں بولت ہی بد لاج بھگت جی کہیں جی سانو ردھی سدھ رب تو دہ بھی دیتی پرمیشر اسی یقین مکھائی سان کو شرم آئی جاتی ہے پر جڑے دنیاوی لوگ ہے جہاں چیلے منن والے ساتھ ہے پہلی تو گل ان ملتی نہیں پخنڈ بہتا ہوں آخن پیت تیل کو ڈارت اکھان چ تیل پا کے لوگوں اپنے اکھان چ نیر پانی وغیرہ وغیرہ کے وکھاؤ ساتھ بڑا وراگی ہے اور ان وراگیوں کی حالت یہ جی ہوں ہے نار موئی کر سمپت ناسی مونڈ منائے پیو سنیاسی گھر والی مر جاتی ہے مارا ختم ہو جاتی ہے پر بیماریاں سے لگ جاتی ہے مگر منہ سر محمد کے پولی ورگا بنا کے کہتے ہم تو سنیاسی ہوتے ہیں تو انہیں پکھنڈیاں کا کھنڈن کیا گرو جی نے غریب کون ہے بھگتی جی تو پوچھا سی بھگت جی کہتے ہیں کہو کبیر نر تن ہے سوئی جا کے ہر کا نام نہ ہوئی جنہوں نے ہردے چ پرمیشر کا نام نہیں وسیا خالصہ جی سب تو غریب وہ ہے تھی سارے پڑھے ہو جنہوں نے کتھا سنی ہے جنتوں کی سنگت کی ہوگی کہ وجہ تو انہوں کا پتا ہوئے گا باقی پہ تھی کتنی ڈگری کے مالک ہو میں دس نہیں سکو گے ایک ادا پہ بھاگا والا ہوگا پرشن کا اتر دے دیں جتنے بیٹھے ہو یہ تمہیں یہ پتا ہے کہ کبیر جی ویلے راجا کون سی سو سویرا سوچو گے دسویں پاتشاہ یا دیوان لگا ہے آنندپور صاحب ستگرو غریب نواز نے پوچھا کہ گرمکھو دسو کبیر جی ویلے راجا کون سی کوئی بابر نو کہی جاتا سی کوئی ہور کسی کا نام لے جائے پاویں سکندر لودھی ہویا اس ویلے پر کسی نے نہیں دسیا بھی صحیح کون سی مہاراج کہ بھائی کبیر جی کون سی کہ جلاح کا منڈا سی ستگرو جی نے پوچھا بھائی کی کارن ہے وہ کھڈی آن کے کھڈی بن کے کپڑا تیار کر کے روٹی کھان والے جلاحے میں تھی سارے جانتے ہیں جڑا تخت کا مالک بن کے سر سے چھتر چلاؤں سی وہ کیوں نہیں جانتے وہ کارن ہے کہ انہیں گربانی نہیں سی پڑھی کبیر جی گربانی چ رچے ہوئے سی ملے ہوئے سی گربانی سب تو شرومنی ہے تو اٹھارہ بھی بائی بائی جماعت پڑھ کے مسا مسا تین ہزار روپیے تک پہنچو گے جا پہنچتے ہیں تو اٹھارہ سال جڑا دھد کیا ہوں ماپے تمہیں دے رہے بھی منڈا پڑھو گا پھر کن پارٹی آ گئی شادی ہو گئی مڑ کے کہہ میں جواکوں پالا کہ ماں پیو پالا پھر ادھر ہو گیا جہے ماں پیو نے جمیا پالیا جوان کیا پڑھایا وہ پھر دکے کھانے ہیں تو گھر کا جڑا کھنڈ کیا اسے منڈے نے کھا لیا کہ دماغ چنگا رو پچھو دماغ ہوں بگڑ گیا تو روپیہ ماسا تین ہزار تو جی اٹھارہ سال بندگی کی ہو سکھی تو شہیدی کمائی ہو ایک سیکنٹ کے وقت بھی تین ہزار تک لکھا آ جا وہ راستہ چنگا کیا چنگا تے پرشن ہے کئی پڑھیا لکھا دے سنت جی این لوگ کمائی کرتے ہیں کھادا پاؤنڈے ہیں پانی لاؤنڈے ہیں دن رات تر پھرتے ہیں تو پھر بھی دیش بھکھا مرد ہے جی تے ورگے وگڑے سارے نے آخر اِسی لگ جی گئے کیا سارے ویلے بیٹھے جی پل رب روٹی دے دوں تو تمہوں بھلیکھے کر کے چنتا ہے اگیانتا ہوں پنچھی اڈاریاں لاؤں تھی آکاش ویخ رہے ہو ہمیشہ پر کسی تھان سے پنچھیاں کی فیکٹری کھلی ویکھی ہے کہڑی دکان تو سودا لے آتے پنچھی ایک ڈنگر آپ جوڑتے ہیں ڈنڈیا نہ کٹتے ہیں تو سکی توڑی پا دینے ہیں ایک رہا پسو سر کا کھلیاں چڑھنے والا موٹا بہتا ہوں कोई थोड़ा ऐसा प्रश्न नहीं, जो मर्जी प्रश्न करो उत्तर गुरबाणी दे देगी। मैं तो देने दूंगा नहीं अनपढ़, जो गल करोगे गुरबाणी उत्तर होगा। जिस तरह हम आप बैठे हाँ यह कट कुछ होर है, सतगुरु की हजूरी संगत रूप सतसंगत रूप बैठे सी, गुरु साहब के पास बेनती की महाराज आप जी नित कहते हो कथा सुनो कीर्तन सुनो गुरबाणी पढ़ो भजन करो लवलीन होवो सिमरन भजन विच, जे भला सारी जनता ही भजन कर लग पवे रोटी सारे नूं मिल जाएगी। महाराज हस पए कहिंदे गुरमुख तैनू की चिंता पै गई, धुरकी बाणी च लिखा होया तू काहे डोला प्राणियां तू दराखागा सिरजनहार, जिन पदास तू किया सोई जे आधार, घट घट मालक दिलों का सच्चा परवतगार। कहिंदे जी सानू तां तसली नहीं होई, इहदा कोई कह दिता भी उह देवेगा कि दसो ना देवेगा की, दुध चाहीदा रोटी चाहीदी है घ्यो चाहीदा शक्कर चाहीदी है। महाराज कहिंदे परमेश्वर प्रबंध पाई उहो जिहा कर देवेगा, एजिटेशन चलाउण दी लोड़ नहीं पवेगी। जिवें 5 पैसे लीटर दुध वधाउण वास्ते मुंडा अंदोलन च गया सी, हुण तक फिरोजपुर जेल भुगती जांदा, इस तरह नहीं भुगतनी पवेगी। सतगुरु जी प्रबंध की होवेगा? महाराज ने उत्तर दिता नदियां होवे ढेणवा, जिहड़ियां नदियां पानी दियां वगदियां ढेणवा काम ढेणा गऊआं बन जाणियां, भाव दुध दियां वगण लग पैणगियां। एक तत्ता तत्ता गर्म जा विच उठ खड़ोता छेती नाल ही कहिंदा जी मेरी भी एक बेनती सुण लो महाराज, कहिंदे तूं भी सुना लै। सतगुरु जी इह तां ठीक है दुध दियां तां वग पैणगियां, ते प्रशादा सुक्का लंघदा नहीं, पानवा भी चाहीदा घ्यो चाहीदा। अज मैं उत्थे पानवा कह बैठा मूंह भर चाकिया ने, पानवा कीनू कहिंदा, पानवा घ्यो नूं चाहीदा, जे पानवे बिना नहीं सरदा। महाराज कहिंदे नदियां होगा ढेणवा, सुम होगा दुध घीओ, सुम नाम समुद्र दा, समुंदर दुध ते घ्यो दा परमेश्वर बना देगा। एक तीजा होर काला विच बैठा सी छेती आला, कहिंदा जी मेरी भी बेनती सुन लो महाराज, कहिंदा तूं भी सुना लो। कहिंदा जिहड़ा घ्यो है ये बत बत्ता जिहा हुंदा हुंदा भन पाल थोड़ा मिठे बिना लंघ, मैनूं मिठा चाहीदा। महाराज कहिंदा सगली धरती शक्कर होवे, हुण तां पत्थर दी है ना, महाराज कहिंदा सारी धरती शक्कर दी मिश्री दी खंड दी बन जाएगी, ते खुशी करे नित जीओ। ना घर वाली कुटनी पवे, ना स्टोव लाना पवे, ना तेल का सापा गल पवे, बैठा जिन्ना मर्जी ला के खा लिया करो। हम 5 दिन का कैंप है, 5 दिन ही कुसर कुसर करते बैठ के कनातों के वाले भी कदों खेला छुट्टूगा, कदों जिंद छुट्टू घर में चले गए। तो भालते हैं आप जो गुरबाणी च लिखा है, भाल है दात बजौरियां चक्कर बीजा जट, ठंड है उन्न कताए का पहला लोड़ा पट, भाल है दात बजौरियां बजौर देश दियां दाखा भालदा मनुख, ते बीजा किकर बीजा जट, जट बीजा किकरा दे बीज है पैदा। सो भाले दाख बजौरियां किकर बीजा जट, हंडा उन्न कताने दा समा लंघाई जांदा उन्न कतदा, ते पैदा लोड़ा पट, भालदा पटंबर दे पश्मीने दे वस्त्र है। इसे तरह भाले दाख बजौरियां, बजौर देश केड़ा है? बैकुंठ। बैकुंठ रूपी बजौर देश दियां मुक्तियां रूपी दाखा भालदा है, पर जीव रूप जट बीज दा पापा रूपी किकरां दे बीज, ओह मुक्तियां कित्थों मिलणगियां। ते हंडा उन्न कताए दा, हंडा समा लंघाई जांदा सकाम करन रूपी उन्न कतण की, ते ब्रह्म ज्ञान रूपी कपड़ा भालदा जां प्रेम रूपी कित्थों पश्मीने दा पतंबर इहनूं मिल जावेगा? नहीं मिलेगा। समा तो अपना हों टेलीविजन वाल, रेडियो वाल, गंदे गाणियों वाल, तो कहने जी मन नहीं साडा टिकया। उदास का एक भाई से थोड़ा जहा पढ़िया लिखा हो मास्टर है सुभाषपुर रस जरा उस तरह खुला नहीं सी गल करने विच सी, कोई एक दिन पूछने लगा कि भाई जरनैल सिंह के जपजी साहब के पाठ की महत्ता की है। मैं महत्ता यही है वे गुरु साहब जो खुश हो जाए ਤਾਂ ਜਪ ਜੀ ਸਾਹਿਬ ਦਾ ਪਾਠ ਸੁਣ ਕੇ ਗੁਰਤਾ ਗੱਦੀ ਦੇ ਦਿੰਦੇ ਆ। ਕਹਿਣ ਲੱਗਾ ਹੋਰ ਵੀ ਕੁਝ ਮਿਲੂ, ਗੁਰਤਾ ਗੱਦੀ ਤੋਂ ਪਰੇ ਕੁਝ ਹੈ ਹੀ ਨਹੀਂ, ਪਰੇ ਨਰਕ ਹੈ, ਉਹ ਲੈਣਾ ਤੇ ਵੇਖ ਲੈ। ਕਹਿਣ ਲੱਗਾ ਨਹੀਂ ਦੁਨਿਆਵੀ ਨਾ ਦੁਨਿਆਵੀ ਆਸਾ ਪੂਰੀ ਹੋ ਜਾਂਦੀ ਹੈ। ਕਹਿੰਦਾ ਚੰਗਾ, ਚਲਿਆ ਗਿਆ, ਤੜਕੇ ਉੱਠ ਕੇ ਇਸ਼ਨਾਨ ਕੀਤਾ ਤੇ ਇੱਕ ਵਾਰ ਜਪ ਜੀ ਸਾਹਿਬ ਦਾ ਕਰਕੇ ਆਇਆ। ਕਹਿੰਦਾ ਮਿਲਿਆ ਤਾਂ ਕੁਝ ਹੈ ਨਹੀਂ, ਤੇ ਮੈਂ ਜਪ ਜੀ ਸਾਹਿਬ ਦਾ ਪਾਠ ਕਰਨ ਲੱਗਾ। ਇੱਛਾ ਕਿੰਨੀਆਂ ਸੀ? ਇੱਕ ਤਾਂ ਤੇਰੀ ਪਹਿਲਾਂ ਇੱਛਾ ਸੀ ਮੇਰਾ ਮੁੰਡਾ ਹੋ ਜੇ, फिर तेन शायद मेरी तनखाह वध जाए, फिर शायद चार किले पैड़ी दे बन जाण ते पाठ जपजी साहब दा इक उही गल है ना, एक ओंकार सतन ओंकार सतपुरख मुंडिया लाई तुल सुनो हां जी, मेरे भाव मेरे लियाई दसो ते ये पाठ रुचि का खान वाल लगी हुई है। इस तरह नहीं सरना गा, गुरबाणी नाल प्यार करो, साध संगत की सेवा करो। सेवा जरूरी नहीं कि मां नाल करनी है, गुरमत विच तां भाव नहीं भगत पाए, कौड़ी अगर भाग रख तां ही गुरु सारे मन दान दान देत है। भावना नाल कौड़ी का भवे चौथा हिस्सा लिया के गुरु की संगत विच ला दिए उहदा मंजूर हो जाता है। सेवा दीआं साखियां बड़ियां है। चाचा फगू जी ससुराल विच होए आ, जदों पत्नी साहब नूं गया जी, तुहाडे कोई गया उहनूं पता होवेगा, दस कई वीर गया उधर, उहने एक माई तों सेवा मंगी ते कईआं दा सुभाअ हुंदा गाला कढ़न दा, तिखे सुभाअ हुंदियां। उहने आखिआ माता गुरु घर वास्ते कोई भेजदा सेवा दिओ। गाला कढ़न लग गए, बाबा खड़ा रहा चाचा फगू जी। जदों दो चार दस मिनट खड़े हो गए, फिर पुछिआ माता तों सेवा दिओ। कूड़ा होंदी सी माई, उहने चुक के कूड़ा कहिंदी लिआ तैनूं खेह पावां, कहिंदी लिआ माई खेह पा दे। उह कूड़ा झोली च पवा के अपने डेरे आ गए, उत्थे जा के बाकी सेवा तक पासे रख दित्ती। जिहड़ी कूड़ा सी झोली विचों खोल लिआ, उहदे विचों भाल दा वी कोई दाणा जां कोई होर चीज़ मिल जावे जिहड़ी गुरु के लंगर च पै जावे, जां किसे सिख दे मूंह विच इहदे विचों साफ करके पै जावे। ਭਾਲਦਿਆਂ ਭਾਲਦਿਆਂ ਕਈ ਮਿਲਿਆ ਕਿ ਬੇਰ ਦੀ ਗਿਟਕ ਮਿਲੀ, ਉਹ ਚੱਕੇ ਫੱਗੂ ਨੇ ਸਾਂਭ ਕੇ ਰੱਖ ਲਏ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਹੈ। ਉਹ ਅੱਖੀਂ ਵੇਖਣ ਵਾਲੀ ਚੀਜ਼ ਹੈ, ਜਿਹੜੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਮੰਨਦੇ ਨੇ ਨਾ ਬਹੁਤੇ। ਸਵੇਰੇ ਪ੍ਰਸ਼ਨ ਕੀਤਾ ਸੀ ਬਖਸ਼ੀਰ ਸਿੰਘ ਹੋਣਾ ਨੇ, ਉਹਦਾ ਵੀ ਇਹਦੇ 'ਚ ਉੱਤਰ ਆ ਜਾਵੇਗਾ, ਮੇਰੇ ਚੇਤੇ ਆ ਗਿਆ। ਜਿੱਡਾ ਕਹੋ ਸੀਸਾ ਨਾ ਬਾਰੀ ਕੀ ਛੋਟਾ ਜਿਹਾ ਵਿਚਾਲੜਾ ਹਿੱਸਾ, ਇੰਨੀ ਕੁ ਬਾਰੀ ਹੈ। ਉਹਨੇ ਯਾਦ ਕੀਤਾ ਕਿ ਨੌਵੇਂ ਪਾਤਸ਼ਾਹ ਚੜੇ ਚੜਾਏ ਘੋੜੇ ਦੇ ਸਮੇਤ ਤੋਂ ਉੱਤਰ ਮਿਲਣ, ਹੁਣ ਤੁਸੀਂ ਦੱਸੋ ਉਹਦੇ ਵਿੱਚ ਘੋੜਾ ਲੰਘ ਜੂ। ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਮੇਤ ਘੋੜੇ ਦੇ ਗਏ ਉਹਦੇ ਵਿੱਚ ਜੀ। ਸਿੰਧ ਸਮਾਜ ਘੱਟ ਕੇ ਮੋਹਣ ਕਰਨ ਹਾਰ ਕੋ ਕਛ ਅਚਰ ਨਾਹੀਂ। ਸਿੰਧ ਨਾਲ ਨਾ ਸਮੁੰਦਰ ਦਾ ਕੋਈ ਕਹਿ ਦੇਵੇ ਕਿ ਘੜੇ ਦੇ ਵਿੱਚ ਸਮੁੰਦਰ ਪਾ ਦਿੱਤਾ, ਕੋਈ ਮਨੁੱਖ ਮੈਨੂੰ ਪੜ੍ਹਿਆ ਲਿਖਿਆ ਕਦੇ ਨੀ ਮੰਨਦਾ, ਪੜ੍ਹ ਮੰਨ ਜੂਗਾ। ਪਰ ਕੀ ਨੇ ਕਹਿੰਦੇ ਤਰਨ ਹਾਰ ਪਰਮੇਸ਼ਰ ਨੇ ਮਹਾਰਾਜ ਕਹਿੰਦੇ ਅਤਰ ਕਾ ਸ਼ਾਤਰ ਜਨਾ ਹੈ, ਉਹਦੇ ਵਾਸਤੇ ਕੋਈ ਅਨੋਖੀ ਗੱਲ ਨਹੀਂ ਜੋ ਮਰਜ਼ੀ ਚਾਹੇ ਕਰ ਦੇਵੇ। ਉਹ ਜਿਹੜੀ ਦੇਰ ਦੀ ਗਿਟਕ ਸੀ ਉਹ ਸਾਂਭ ਕੇ ਰੱਖ ਲਈ, ਗੁਰੂ ਸਾਹਿਬ ਉੱਥੇ ਪਹੁੰਚੇ। ਉੱਥੇ ਪਹੁੰਚਣ ਤੋਂ ਉਹਨਾਂ ਨੇ ਸਾਰੀ ਕਾਰ ਭੇਟਾ ਲਿਆ ਕੇ ਗੁਰੂ ਅੱਗੇ ਰੱਖ ਦਿੱਤੀ। ਸਤਿਗੁਰੂ ਜੀ ਕਹਿਣ ਲੱਗੇ, ਪ੍ਰੇਮੀਆਂ ਸਾਡਾ ਕੁਝ ਸਾਡੀ ਕੁਝ ਵਸਤੂ ਇੱਥੇ ਰਹਿ ਗਈ ਹੈ। ਉਹ ਹੈਰਾਨ ਹੋ ਗਿਆ ਸਿੱਖ, ਵੀ ਮੈਂ ਚੋਰੀ ਕਦੇ ਕੀਤੀ ਨਹੀਂ ਤੇ ਘਰੇ ਮੈਂ ਆਪਣੇ ਕੁਝ ਰੱਖਿਆ ਨਹੀਂ, ਗੁਰੂ ਸਾਹਿਬ ਝੂਠ ਨਹੀਂ ਬੋਲਦੇ ਗੇ, ਇਹਦਾ ਕਾਰਨ ਕੀ ਹੈ? ਫਿਰ ਅੰਦਰ ਗਿਆ, ਚੀਜ਼ਾਂ ਦੇਖ ਕੇ ਆਇਆ, ਕਹਿੰਦਾ ਜੀ ਕੋਈ ਰਹੀ ਨਹੀਂ। ਮਹਾਰਾਜ ਕਹਿੰਦੇ ਖਿਆਲ ਕਰ ਲੈ। ਕਹਿੰਦਾ ਜੀ ਮੈਂ ਭੁੱਲਣਹਾਰ ਹਾਂ, ਕਿਰਪਾ ਕਰੋ ਮੈਨੂੰ ਦੱਸ ਦਿਓ। ਮਹਾਰਾਜ ਕਹਿੰਦੇ ਅੰਦਰ ਵੇਖ ਕੇ ਆ, ਜਾਂ ਜਾ ਕੇ ਹੱਥ ਮਾਰ ਕੇ ਦੇਖਿਆ ਤੇ ਉਹ ਗਿਰਚ ਬੇਰ ਦੀ ਜਿਹੜੀ ਕੂੜੇ ਚੋਂ ਨਿਕਲ ਸੀ ਹੱਥ ਵਿੱਚ ਆ ਗਈ। ਹੱਥ ਵਿੱਚ ਆਉਣ ਤੋਂ ਮਾਰ ਕੇ ਮਹਾਰਾਜ ਨੂੰ ਆ ਕੇ ਕਹਿਣਗੇ ਸੱਚੇ ਪਾਤਸ਼ਾਹ ਆਹ ਗਿਟਕ ਰਹਿ ਗਈ ਸੀ, ਇਹ ਮੈਨੂੰ ਮਾਫ਼ੀ ਦਿਓ, ਮੈਂ ਗਹਿਲੀ ਕਰ ਬੈਠਾ। ਮਹਾਰਾਜ ਕਹਿਣ ਲੱਗੇ ਭਾਈ ਸਾਡੇ ਕੋਲ ਲਿਆ ਹੈ। ਉਹ ਗਿਟਕ ਲੈ ਕੇ ਆਪਣੇ ਹੱਥ ਨਾਲ ਧਰਤੀ 'ਚ ਦੱਬ ਦਿੱਤੇ। ਤੁਸੀਂ ਕਦੇ ਵੀ ਜਾਇਓ ਉੱਥੇ 12 ਮਹੀਨੇ ਬੇਰਾਂ ਦਾ ਪ੍ਰਸ਼ਾਦ ਮਿਲੇਗਾ, ਦੂਜਾ ਪ੍ਰਸ਼ਾਦ ਨਹੀਂ ਬਣਦਾ। ਜਿਵੇਂ ਬਾਲ ਲੀਲਾ ਗੁਰਦੁਆਰੇ ਪਟਨਾ ਸਾਹਿਬ ਘੁੰਮਣੀਆਂ ਦਾ ਪ੍ਰਸ਼ਾਦ ਨਾ ਛੋਲਿਆਂ ਦਾ, ਇਸੇ ਤਰ੍ਹਾਂ ਉੱਥੇ ਬੇਰਾਂ ਦਾ ਪ੍ਰਸ਼ਾਦ ਹੈ। ਉਹ ਇੱਕ ਗੁੱਸੇ ਨਾਲ ਦਿੱਤੀ ਹੋਈ ਸੇਵਾ ਕਦੋਂ ਤੱਕ ਫਲਣੀ ਆਪਾਂ ਨੂੰ ਕੋਈ ਅੰਦਾਜ਼ਾ ਨਹੀਂ। ਸੇਵਾ ਕਰਨੀ ਤੇ ਸੇਵਾ ਕਰਾਉਣੀ ਇਹ ਦੋਵੇਂ ਰਾਹ ਹੈ। ਸੇਵਾ ਕਰਨ ਵਾਲਾ ਗੁੱਸਾ ਵੀ ਕਰੇ ਪਰ ਸੇਵਾ ਕਰਾਉਣ ਵਾਲਾ ਗੁੱਸਾ ਨਾ ਕਰੇ। ਪਰ ਜਿਸ ਜ਼ਾਲਮ ਨੂੰ ਦੇਗੇ ਚ ਬਿਠਾਇਆ ਆਰੇ ਨਾ ਚੀਰਿਆ, ਉਸ ਨਿਰੰਗੇ ਦੁਸ਼ਟ ਨੂੰ ਰਾਤ ਸੌਣ ਦਿੱਤਾ ਮਤੀ ਦਾਸ ਨੇ, ਕੀ ਹੱਕ ਨਹੀਂ ਲਿਆ? ਛਾਤੀ ਤੇ ਚੜ੍ਹਿਆ ਰਾਤ ਨੂੰ ਮਤੀ ਦਾਸ, ਉਸ ਦੁੱਖ ਦਾ ਦੁਖੀ ਕੀਤਾ ਹੋਇਆ, ਉਸ ਭੈ ਤੋਂ ਡਰਦਾ ਹੋਇਆ, ਨਰੰਗਾ ਦਿੱਲੀ ਛੱਡ ਕੇ ਔਰੰਗਾਬਾਦ ਗਿਆ ਮਹਾਰਾਸ਼ਟਰ ਵੱਲ ਤਾਨੇ ਸ਼ਾਹ ਦੇ ਨਾਲ ਜੰਗ ਦਾ ਬਹਾਨਾ ਬਣਾ ਕੇ ਤੇ ਉੱਥੇ ਜਾ ਕੇ ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ ਨੇ ਜਫ਼ਰਨਾਮਾ ਦਿੱਤਾ ਜਿਹੜਾ ਸਲਾਮਾ ਲੇਖਮ ਕਰਾਉਣਾ ਚਾਹੁੰਦਾ ਸੀ ਉਹਨੂੰ ਕਹਿਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਮੌਤ ਦੇ ਘਾਟ ਉਤਰਿਆ ਤੇ ਇੱਥੋਂ ਦਿੱਲੀ ਚੋਂ ਕੱਢਿਆ ਕਿ ਭਾਈ ਮਤੀ ਦਾਸ ਨੇ ਹੱਕ ਨਹੀਂ ਲਿਆ। ਸ਼ਾਂਤਮਈ ਸਿੰਘਾਂ ਤੇ ਤਸ਼ੱਦਦ ਕੀਤਾ, ਸਿੰਘਾਂ ਦੀ ਸ਼ਾਂਤਮਈ ਨਾਸ਼ ਕਰਨ ਵਾਸਤੇ, ਧਰਮ ਦੇ ਵਿੱਚੋਂ ਭਰੋਸਾ ਦੂਰ ਕਰਨ ਵਾਸਤੇ, ਸਿੱਖਾਂ ਦੇ ਧਾਰਮਿਕ ਸਥਾਨ ਨੂੰ ਬਰਬਾਦ ਕਰਨ ਵਾਸਤੇ ਦੁਸ਼ਟ ਮੱਸੇ ਰੰਗਣ ਨੇ ਇੱਥੇ ਆ ਕੇ ਆਪਣਾ ਹੁੱਕਾ ਬਾਲਿਆ, ਵੇਸਵਾ ਨਚਾਈ, ਸ਼ਾਂਤਮਈ ਸਿੱਖਾਂ ਦੇ ਹਿਰਦਿਆਂ ਨੂੰ ਛਾਲਣੀ ਛਾਲਣੀ ਕੀਤਾ ਕਿ ਬੁੱਢੇ ਦੌਰ ਤੋਂ ਬੁੱਢਾ ਸਿੰਘ ਦੀ ਅਗਵਾਈ ਥੱਲੇ ਰਹਿ ਰਹੇ ਸਿੱਖਾਂ ਵਿੱਚੋਂ ਭਾਈ ਸੁੱਖਾ ਸਿੰਘ ਕੰਬੋ ਮਾੜੀ, ਭਾਈ ਮਹਿਤਾਬ ਸਿੰਘ ਮੀਰਾ ਕੋਟ, ਉਹਨਾਂ ਨੇ ਇੱਥੇ ਪਹੁੰਚ ਕੇ 10,000 ਦੇ ਘੇਰੇ ਵਿੱਚੋਂ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਵੇਸ਼ ਹੋ ਕੇ ਚੋਦੀ ਪ੍ਰੀਤ ਨੇ ਚਰਨ ਦਾ ਆਸਰਾ ਤੱਕ ਕੇ ਮੱਥੇ ਦਾ ਸਿਰ ਵੱਧ ਕੇ ਤੇ ਨੇਜੇ ਤੇ ਟੰਗ ਕੇ ਬੁੱਢਾ ਜੋੜ ਜਾ ਕੇ ਖੁਦੋ ਖੁੰਡੀ ਖੇਡੇ ਨੀ। ਕੋਈ ਇੱਕ ਬੰਦਾ ਉੱਠ ਕੇ ਦੱਸੋ ਦੋ ਪੀੜੀਆਂ ਪੀਸ ਫੁੱਲ ਆਪਾਂ ਚੱਲੇ ਹਾਂ, ਮੈਂ ਹੈਰਾਨ ਹਾਂ। ਪੀਸ ਫੁੱਲ ਚੱਲ ਰਹੀ ਹੈ ਸੰਗਤ, 10 ਪੱਤ ਤੇ ਲੱਖ ਪੱਤ ਨੇ ਤੋਹਈਆ ਕੀਤਾ, ਪੜ੍ਹਨ ਕੀਤਾ ਕਿ ਮੈਂ ਆਹ ਪੱਗ ਨਹੀਂ ਰਹਿਣ ਦੇਣੀ, ਆਹ ਦਾੜਾ ਨਹੀਂ ਰਹਿਣ ਦੇਣਾ, ਮੈਂ ਸਿੱਖਾਂ ਨੂੰ ਨਾਸ਼ ਕਰਾਂਗਾ। ਸ਼ਾਂਤਮਈ ਵਾਲੇ ਪਾਸੇ ਤੁਰੇ ਫਿਰਦੇ ਹੈ, ਪਰ ਗੁਰੂ ਕਾ ਸਿੱਖ ਨਭਾਊ ਸਿੰਘ ਉੱਠਿਆ, ਹਿਰਦਾ ਨਹੀਂ ਬਰਦਾਸ਼ਤ ਕਰ ਸਕਿਆ ਸਿੱਖੀ ਦੇ ਪੱਤ ਪੁਣੇ ਨੂੰ, ਨਹੀਂ ਕਿਸੇ ਲੀਡਰ ਦੀ ਗੱਲ ਮੰਨੀ ਕਿ ਸ਼ਾਂਤਮਈ ਬਰਦਾਸ਼ਤ ਕਰਨੀ ਹੈ। ਖਾਲਸਾ ਜੀ ਕੀ ਕੀਤਾ, ਸਤਿਗੁਰੂ ਦਾ ਆਸਰਾ ਤੱਕ ਕੇ ਜਦੋਂ ਬਾਣ ਲੱਗ ਗਿਓ ਤਵਾ ਰੋਸ ਜਾਗਿਓ, ਕਿਰਪਾ ਕਾਲ ਕਿਹੜੀ ਭਇਓ ਜੀਤ ਮੇਰੀ, ਰਣਗ ਜੀਤ ਆਏ ਜੰਗ ਗੀਤ ਗਾਏ, ਇਹਦੇ ਆਧਾਰ ਤੇ ਚੱਲ ਕੇ ਸੋਲ ਕੇ ਅਰਦਾਸਾ ਹੱਥ ਚ ਲੈ ਕੇ ਸ੍ਰੀ ਸਾਹਿਬ ਲਬਾਸ ਦੇ ਵਿੱਚ ਲੁਕੋ ਕੇ ਕੁਝ ਸਮੇਂ ਵਾਸਤੇ ਮਜਬੂਰੀ ਦੇ ਕਾਰਨ ਹਾਥੀ ਦੇ ਪਿਛਲੇ ਪਾਸੇ ਜਾ ਖੜਾ ਹੋਇਆ ਫੌਜ ਦੇ ਵਿੱਚ। ਜਦੋਂ ਹਾਥੀ ਤੁਰ ਲੱਗਾ, ਪਕੜ ਕੇ ਪੂਛ ਹਾਥੀ ਦੀ ਪਿਛਲੇ ਪਾਸੇ ਚੜ ਕੇ ਜਸ ਪਤਵਾ ਮਾਰੀ ਵਿੱਚੋਂ ਸਿਰ ਵੱਢ ਕੇ ਪੁੰਜੇ ਸੁੱਟਿਆ, ਕਿ ਉਦੋਂ ਸ਼ਾਂਤਮਈ ਗੁਆਚ ਗਈ ਸੀ। ਉਹ 12-13-14 ਪੀੜੀਆਂ ਹੋ ਗਈਆਂ ਸ਼ਾਂਤਮਈ, ਇਹ ਕਿੱਥੋਂ ਲਈ ਆ, ਸਾਨੂੰ ਸਮਝਾਤਾ ਦੇ ਅਨਪੜਾਂ ਨੂੰ। ਜੇ ਆਪਾਂ ਗੁਰ ਇਤਿਹਾਸ ਨੂੰ ਨਹੀਂ ਮੰਨਣਾ, ਜੇ ਆਪਾਂ ਸਿੱਖ ਇਤਿਹਾਸ ਨੂੰ ਨਹੀਂ ਮੰਨਣਾ, ਜੇ ਆਪਾਂ ਸ਼ਹੀਦਾਂ ਦੇ ਇਤਿਹਾਸ ਨੂੰ ਨਹੀਂ ਮੰਨਣਾ, ਤੇ ਭਾਈ ਸਾਹਿਬ ਨੇ ਹੁਣੇ ਕਿਹਾ ਸੀਗਾ ਵੀ ਸਾਨੂੰ ਇਹਨਾਂ ਦਾ ਪਹਿਲਾ ਪੁਆਇੰਟ, ਪਹਿਲਾ ਨੰਬਰ ਭਾਈ ਸੁਖਜਿੰਦਰ ਸਿੰਘ ਦਾ ਆਰੰਭਤਾ ਵੇਲੇ ਇਹ ਸੀ ਕਿ ਸਾਨੂੰ ਪਹਿਲਾਂ ਹਿਸਟਰੀ ਤੋਂ ਪੂਰਨ ਜਾਣੂ ਹੋਣਾ ਚਾਹੀਦਾ ਕਿ ਆਪਾਂ ਹੋ ਗਏ। ਇੱਕ ਬੰਦਾ ਦੱਸੋ ਜੇ ਹੋਏ ਇੱਥੇ, ਸਿੱਖ ਨੂੰ ਦੋਸ਼ ਕਦੋਂ ਲੱਗਦਾ, ਜਦੋਂ ਸਿੱਖ ਪ੍ਰਸ਼ਨ ਕਰਦਾ। ਸਿੱਖ ਦਾ ਪਾਪ ਕਦੋਂ ਲੈਂਦਾ, ਜਦੋਂ ਸਿੱਖ ਉੱਤਰ ਦਿੰਦਾ। ਸਿੱਖ ਨੇ ਵਾਰ ਕਰਨ ਵਾਸਤੇ ਕਦੇ ਪ੍ਰਸ਼ਨ ਨਹੀਂ ਕਰਨਾ, ਪ੍ਰਸ਼ਨ ਦਾ ਮਤਲਬ ਵੀ ਪਹਿਲਾਂ ਵਾਰ ਕਰਨਾ, ਉਹਨੂੰ ਪ੍ਰਸ਼ਨ ਕਹੀਦਾ, ਮਗਰੋਂ ਆਪਣਾ ਹੱਕ ਲੈਣਾ ਉਹਨੂੰ ਉੱਤਰ ਕਹੀਦਾ। ਜੇ ਆਪਾਂ ਸਿੱਖਾਂ ਦੇ ਪੁੱਤਰ ਹਾਂ ਤੇ ਆਪਾਂ ਪ੍ਰਸ਼ਨ ਰੂਪ ਵਿੱਚ ਵਾਰ ਪਹਿਲਾਂ ਕਦੇ ਨਹੀਂ ਕਰਨਾ, ਤੇ ਜੇ ਆਪਾਂ ਸਿੱਖਾਂ ਦੇ ਪੁੱਤਰ ਹਾਂ ਤੇ ਆਪਾਂ ਉੱਤਰ ਦੇਣ ਵਿੱਚ ਕਦੇ ਝਿਜਕ ਨਹੀਂ ਕਰਨੀ। ਜੇ ਝਿਜਕ ਕਰਾਂਗੇ ਤੇ ਬਨੌਤੀ ਸਿੱਖ ਆ, ਵਿਗੜੇ ਹੋਏ ਸਿੱਖ ਆ, ਸਹੀ ਸਿੱਖ ਨਹੀਂ। ਜੇ ਪਹਿਲਾਂ ਵਾਰ ਕਰਾਂਗੇ ਤਾਂ ਵੀ ਸਿੱਖ ਨੇ ਵਿਗੜੇ ਹੋਏ ਆ, ਕਿ ਆਪਣਾ ਨਿਸ਼ਚਾ ਹੈ ਕਿ ਆਪਾਂ ਹੱਕ ਲੈਣਾ, ਕਿ ਨਿਸ਼ਚਾ ਹੈ ਜਿਹੜਾ ਪਿਛਲਾ ਸਮਾਂ ਬਤੀਤ ਹੋ ਗਿਆ, ਆਪਣੇ ਚ ਢਲਿਆਈ ਰਹੀ ਹੈ, ਉਹ ਢਲਿਆਈ ਨੂੰ ਕੁਝ ਸਮੇਂ ਦੇ ਵਿੱਚ ਦੂਰ ਕਰਕੇ ਸ਼ਹੀਦਾਂ ਦਾ ਹੱਕ ਲੈਣ ਵਾਸਤੇ ਤਿਆਰ ਹਾਂ, ਕਿ ਹੈ ਜ਼ਮੀਰ ਤੇ ਸਚਾਈ ਕਿ ਕੇਵਲ ਚ ਇਕੱਠੇ ਹੋਏ ਤਕਰੀਰਾਂ ਧੂੰਆਂ ਧਾਰ ਸੁਣ ਲਈਆਂ ਤੇ ਮੁੜ ਕੇ ਜਾ ਕੇ ਚਲੋ ਜੀ ਆਪਾਂ ਸਕੂਲ ਦੀ ਪੜ੍ਹਾਈ, ਤੇ ਮੇਰੇ ਵਰਗਾ ਕਹਿੰਦੇ ਚਲੋ ਕਰੀਏ ਕਥਾ ਤੇ ਪਣਾਲਾ ਉੱਥੇ ਦਾ ਉੱਥੇ ਨਿਬੜੂ ਕੰਮ ਕਿਵੇਂ। ਸ਼ਹੀਦਾਂ ਦਾ ਹੱਕ ਲੈਣਾ, ਡਟ ਕੇ ਲੈਣਾ, ਲੁਕ ਛਿਪ ਕੇ ਨਹੀਂ, ਸਮੇਂ ਦੀ ਮਜਬੂਰੀ ਦੇ ਕਾਰਨ ਉਹ ਗੱਲ ਵੱਖਰੀ ਹੈ। ਨੌਜਵਾਨ ਪੀੜ੍ਹੀ ਦਾ ਇੱਕ ਬੜਾ ਭਾਰੀ ਰੋਸ ਰਿਹਾ, جہے مل گئے انہوں کا تو ہے نہیں جہے نہیں ملے انہوں کا جی ہاتھ لکھے کر کے وہ کہتے جی نوجوان پیڑھی گرسکھی کے راستے سے چلنے تیار ہے گرسکھی کا راستہ اختیار کر کے شہیدوں کے حق لینے بھی تیار ہے تے پنتھ نو مضبوط کرنے واسطے بھی تیار ہے پر سانو ایک چیز کا سنت جی دکھ ہے وہ دکھ یہ ہے کہ نوجوانوں کوئی سامدا نہیں یہ گل تاری کچھ حد تک ٹھیک ہوئے گی پچھلے سمے چ ہونے نہیں لیڈر ویلے ہوئے گی لیڈر نو پوچھ لو میں تو تا لیڈر نہیں میں تو چوکیدار ہوں پر سامدے اس نو جاندا ہے جہاں مالک والا ہوئے کیونکہ مالک کی ذمہ داری ہوں سامنے کی جہاں مالک ہی نہیں سامنے کوئی کون اپنا مالک ہے سارے کا گرو گوبند سنگھ صاحب سچے پاتشاہ جی تو آپ بن گئے تو پھر آپ کہن کی لوڑ نہیں سانو کوئی سامنے نہیں ضرور سامنے گا میں تا چھوٹا جہا نکا جہا اڑپڑ سے مورکھ چوکیدار جتھے بیٹھے اتنے کہہ کے میں مکر بھی نہیں سکا میں تو نہیں کرے مکریا اتنے تو مکرنے کی ہے جنہوں نے سروپا اگ لائی ہے شری گرو گرنتھ صاحب جی سروپا کوٹیاں سینچیاں جنہوں نے دیا بھن ننگیاں کی جنہوں نے دھی سے پیو کا سبند کروایا جنہوں نے کیسری نشان صاحب اگا لائی ہے جنہوں نے کیسری نشان صاحب پٹ کے سٹ دیتے ہیں جنہوں نے گرتھاما بھی پوترتا بھنگ کی ہے جنہوں نے نردوشے سے مسوم سکھوں کا خون پیتا ہے انہوں جا بھی گی چڑھا کے آئے گا میں سمبھوں گا ہور دسو بات کم پکڑونی ہے تا وقت وڈا میں اس لیے سر کو سامنا نہیں میں سمبھوں گا ہیگی اڑک تو دیکھ لو کیڑی کی لت نہیں ٹوٹتی تو رام سکے ہی دئی جان کتوں سکھی ہے جن کٹھے ہوں یہی کہ سنت جی فکر نہ کر چک جانے فٹے وہ سمجھ نہیں لگی ستارہ مہینے جی نے فٹے چرا کے رکھے کسی نے لیا چوکے پیڑا منگیاں ہو رہی علاقے سکھان کے منہ کتوں کا رشتہ پی رہا ہے کہ تھی کہنے فٹے چک رہے کدو چکو گے پر ایک گل چیتے رکھو یہ نہ ہو کہ تا کوئی دنیاوی وائر ہو شہید کے نام جوڑ کے گڈی چڑھا کے آ جاؤ پھر نہیں سامنا دکان لٹنی کپڑے کسی نے اگ لا دینی کوئی ڈاکہ مارنا چوری کرنی یاری کرنی تیا پڑھ کی عزت لٹنی کہ جی یہ ہو رہا کہ میرے کوئی ڈکے چڑھ گیا تو میں اپنے ہاتھی بھی مان جوں گا انہیں پہنچ سکھا نہ منڈا ہی ہوئے یہ چیتا ضرور رکھو یہ نہ ہو کہ پوے تو تفیم کے ماوے تو لڑ پو تو مڑ کے آخو جی وہ فلانا سر سا تو حق لیا اس کام میں حامی نہیں گا گلامی گلو ضرور لاؤنی ہے گلامی کے سبندھ اخبار پوریا خبر چھپ دیا نہیں مکھ مکھ گلا نوٹ میں ضرور لاؤنی ہے کیونکہ تھی نوجوان سے پڑھے لکھوں کا پرچار بھی کرنا آپ گلام کھے ہاں خالصان دیا گلیں کئی چلیاں سی